दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास इथों तक पहुंच चुकया है कि ग्रंथाकार भाई संतोख सिंह जी लिखते ने कि सतगुरु हरगोबिंद सच्चे पातशाह जी की कृपा दे नाल हसन खान दूत नूं बादशाह ने कावल दा सूबा बना दिता है। इस जगह दे उत्ते कवि जी ने अपने अध्याय दी समाप्ति कीती सी। अज अगले अध्याय दे नाल कवि जी अपनी कथा दा अगों वर्णन करदे ने। मैं अज दी कथा नूं इत्थों ही प्रारंभ करदा। शाहजहां सुन सुमत को खां वजीर के पास ठान्यो नहीं विरोध को शांति हृदय पर काश। ग्रंथाकार भाई संतोख सिंह जी लिखते ने कि जदों बादशाह ने श्रेष्ठ बुद्धि दियां गल्लां वजीर खान दे कोलों सुनिया उस वेले विरोध नूं अपने हिरदे तों बादशाह ने दूर कर दिता ते हिरदे दे विच शांति दा प्रकाश होया। जिस हित लश्कर पठियो मरायो सो गुल बाग मरियो रण माहे। बादशाह जहांगीर अपने मन दे विच सोचदा है कि जेड़े घोड़े नूं प्राप्त करन दे वास्ते मैं एड्डी वड्डी फौज गुरु दे उत्ते चढ़ा के कली उन्हां दोवां घोड़ियां दे विचों इक घोड़ा मारिया जा चुका। खालें भरी पौन की समय मोट गहोत तौ मर जाहे। सोचदा है शाहजहां कि खल्लां जिहड़ियां ने उन्हां दे विच पौन भरी हुई है उन्हां दे विच हवा भरी हुई है। कहण तों भाव है कि जिन्नियां भी जिउंदियां जागदियां देहां ने उन्हां सारियां दे विच इक स्वासा रूपी पौन भरी हुई है हवा भरी हुई है। मोटिक होत तऊ मर जाहे। जेकर घोड़ा उत्थे रहिंदिआं मर गया है ते जेकर खुदा दी इसे तरह दी मर्जी सी जे ओ घोड़ा मेरे कोल हुंदा तां वी मर जाणा सी। खर्च बिसाल लाभ लग जे थल सो कारज बुद्ध करते नाहे। अपने मन दे विच ही विचारां सोचदा है कि जेड़े कम करन दे विच वड्डा खर्च आउंदा होवे ते लाभ बहुत ज्यादा घट मिलदा होवे उस कम नूं ते बुद्धिवान सियाने मनुख कदे करदे ही नहीं पर सोचदा मैं वड्डी मूर्खता दा कम कीता दो घोड़ियां दी प्राप्ति दे वास्ते इन्नी वड्डी अपनी फौज नूं मरवा लिया। क्या कुछ बात बाज के कारण लश्कर मारियो ये तोरन माहे। सोचदा है बड़ी थोड़ी जी गल सी दो घोड़ियां दी सिर्फ गल सी ते इस ਘੋੜਿਆਂ ਦੀ ਪ੍ਰਾਪਤੀ ਦੇ ਵਾਸਤੇ ਮੈਂ ਵੱਡੀ ਮੂਰਖਤਾ ਕਰਕੇ ਵੱਡੇ ਲਸ਼ਕਰ ਨੂੰ ਕੱਲਿਆ ਤੇ ਸਾਰਾ ਹੀ ਰਣ ਭੂਮੀ ਦੇ ਵਿੱਚ ਮੇਰਾ ਲਸ਼ਕਰ ਮੇਰੀ ਫੌਜ ਨਾਸ ਹੋ ਗਈ। ਇਤਿਆਦਿਕ ਬਹੁਰੇ ਦੇ ਵਿਚਾਰੀ ਬੈਰ ਬਿਸਾਰਿਓ ਸ੍ਰੀ ਗੁਰ ਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਆਪਣੇ ਮਨ ਦੇ ਨਾਲ ਉਸਨੇ ਵਿਚਾਰਾਂ ਕੀਤੀਆਂ ਨੇ ਤੇ ਫਿਰ ਵਿਚਾਰ ਕਰਨ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜਾ ਵੈਰ ਸੀ ਉਸ ਨੂੰ ਬਾਦਸ਼ਾਹ ਨੇ ਮਨ ਦੇ ਵਿੱਚੋਂ ਵਿਸਾਰ ਦਿੱਤਾ, ਦੂਰ ਕਰ ਦਿੱਤਾ। ਇਤ ਸ੍ਰੀ ਹਰ ਗੋਬਿੰਦ ਤਿਸ ਸੁਰ ਪਰ ਡੇਰਾ ਰਾਖਿਓ ਜੀਤ ਕੈ ਜੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਹੀ ਨਿਥਾਣੇ ਵਾਲੀ ਢਾਬ ਦੇ ਉੱਤੇ ਆਪਣਾ ਡੇਰਾ ਲਾਈ ਰੱਖਿਆ ਜੰਗ ਨੂੰ ਜਿੱਤਣ ਤੋਂ ਬਾਅਦ। ਤਹਾਂ ਦਮ ਦਮਾ ਕਰਕੇ ਸੁੰਦਰ ਬੈਠਤ ਸਵਾ ਲਗਾਏ ਉਹ ਤੰਗ। ਵੱਡਾ ਜਿਹੜਾ ਦਮਦਮਾ ਹੈ, ਵੱਡਾ ਜਿਹੜਾ ਥੜਾ ਹੈ ਸੁੰਦਰ, ਉਹ ਉੱਥੇ ਬਣਾਇਆ ਗਿਆ ਹੈ। ਉਹਦੇ ਉੱਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਵੱਡੀ ਸਭਾ ਨੂੰ ਸਜਾ ਕੇ ਬਹਿੰਦੇ। ਜੰਗਲ ਦੇਸ਼ ਸੰਗਤੀ ਆਵੇ ਦਰਸ਼ਨ ਕਰ ਅਨੰਦਤ ਅੰਗ। ਮਾਲਵੇ ਦੇ ਇਲਾਕੇ ਦੇ ਵਿੱਚ ਜਿੰਨੀ ਵੀ ਸਤਿਗੁਰਾਂ ਦੀ ਸੰਗਤ ਰਹਿੰਦੀ ਹੈ ਉਹ ਸਾਰੀ ਦੀ ਸਾਰੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਆਨੰਦ ਦੇ ਨਾਲ ਪਹੁੰਚਦੀ। ਜਥਾ ਸ਼ਕਤ ਲੈ ਅਨੇਕ ਪ੍ਰਕਾਰਨ ਆਏ ਆਏ ਗੁਰ ਕੋ ਦਰ ਸੰਤ। ਕਵੀ ਜੀ ਲਿਖਦੇ ਨੇ ਕਿ ਆਪਣੇ ਵਿੱਤ ਦੇ ਮੁਤਾਬਕ ਸੰਗਤਾਂ ਭੇਟਾ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਨੇ, ਇਸੇ ਤਰ੍ਹਾਂ ਸਾਰੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ। ਦੇਸ਼ ਬਦੇਸ਼ਣ ਮੈਂ ਗੁਰ ਕੀਰਤ ਬਿਸ ਤੀਰਤ ਜਨ ਚੰਦ ਆਕਾਸ਼। ਕਵੀ ਜੀ ਲਿਖਦੇ ਨੇ ਕਿ ਇਸ ਜੰਗ ਲੜਨ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰਾਂ ਦੀ ਜਿਹੜੀ ਕੀਰਤੀ ਹੈ, ਉਹਨਾਂ ਦਾ ਜਿਹੜਾ ਜਸ ਹੈ, ਉਹ ਬਹੁਤ ਪ੍ਰਕਾਰ ਦੇ ਨਾਲ ਵਿਸਥਿਰਤ ਹੋ ਗਿਆ, ਭਾਵ ਕਿ ਪਸਰ ਗਿਆ ਹੈ ਜਨ ਚੰਦ ਆਕਾਸ਼। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਕੀਰਤੀ ਦਾ ਪ੍ਰਕਾਸ਼ ਹਰ ਇੱਕ ਤਰਫ਼ ਫੈਲਿਆ ਹੈ, ਜਿਵੇਂ ਕਿ ਚੰਦਰਮਾ ਆਕਾਸ਼ ਦੇ ਵਿੱਚ ਜਦੋਂ ਚੜ੍ਹਦਾ ਤੇ ਸਾਰੀ ਦੁਨੀਆਂ ਦੇ ਉੱਤੇ ਪ੍ਰਕਾਸ਼ ਹੁੰਦਾ। ਜਾਨੀ ਪਰ ਲਰੈ ਨਿਤ ਸ਼ਾਹ ਜੇ ਤੁਰਕਾ ਨਾ ਸਭ ਹੋਏ ਵਿਨਾਸ਼। ਕਵੀ ਜੀ ਲਿਖਦੇ ਨੇ ਕਿ ਸਾਰੇ ਇਸ ਤਰ੍ਹਾਂ ਦੀ ਸੋਚ ਸੋਚਦੇ ਨੇ ਕਿ ਜਿਸ ਤਰ੍ਹਾਂ ਦੀ ਗੱਲ ਵਾਪਰੀ ਹੈ, ਜੇਕਰ ਇਸੇ ਤਰ੍ਹਾਂ ਹੋਰ ਯੁੱਧ ਬਾਦਸ਼ਾਹ ਦੇ ਨਾਲ ਸਤਿਗੁਰਾਂ ਦੇ ਹੁੰਦੇ ਰਹਿ ਤੇ ਸਾਰਿਆਂ ਤੁਰਕਾਂ ਦਾ ਸਤਿਗੁਰੂ ਜੀ ਨਾਸ ਕਰ ਦੇਣਗੇ। ਕਰਤਾ ਪੁਰਖ ਗੁਰੂ ਹਰ ਗੋਬਿੰਦ ਸਕਲ ਕਲਾ ਸਮਰਥ ਗੁਣ ਰਾਸ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਰੂਪ ਨੇ, ਉਹ ਕਰਤਾ ਪੁਰਖ ਨੇ, ਹਰ ਇੱਕ ਕਲਾ ਦੇ ਵਿੱਚ ਹਰ ਇੱਕ ਗੁਣ ਦੇ ਵਿੱਚ ਉਹ ਸੰਪੂਰਨ ਨੇ, ਗੁਣਾਂ ਦੀ ਰਾਸ। ਦਾਸਨ ਕੋ ਬਖਸ਼ੈ ਐਸ਼ਵਰਜਨ ਅਰੇ ਸੁਚਰੈ ਮਰੈ ਦੁਖ ਗ੍ਰਾਸ। ਕਵੀ ਜੀ ਲਿਖਦੇ ਨੇ ਕਿ ਆਪਣੇ ਦਾਸਾਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਧਨ ਸੰਪਦਾ ਬਖਸ਼ਦੇ ਨੇ, ਜਿਹੜਾ ਵੀ ਸਤਿਗੁਰਾਂ ਦੇ ਨਾਲ ਅੜਦਾ ਹੈ ਉਹ ਚੜ ਜਾਂਦਾ ਹੈ, ਭਾਵ ਕੇ ਖਤਮ ਹੋ ਜਾਂਦਾ ਹੈ, ਦੁੱਖਾਂ ਰੂਪੀ ਗ੍ਰਾਸ ਉਸ ਨੂੰ ਖਾਣਾ ਪੈਂਦਾ
ਹੈ। ਦਿਲ ਬਾਗ ਰਹੋ ਇੱਕ ਗੁਰ ਟਿਗ ਨਾਮ ਜਾਣ ਪਾਈ ਧਰ ਦੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਲਬਾਗ ਨਾਂ ਦਾ ਜਿਹੜਾ ਘੋੜਾ ਹੈ ਉਹ ਸਤਿਗੁਰਾਂ ਦੇ ਕੋਲ ਹੁਣ ਬਾਕੀ ਰਹਿ ਚੁੱਕਾ ਹੈ, ਕਿਉਂਕਿ ਦੂਸਰਾ ਤੇ ਮਰ ਚੁੱਕਾ ਹੈ। ਇਸ ਦਿਲਬਾਗ ਘੋੜੇ ਦਾ ਨਾਮ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਣ ਭਾਈ ਰੱਖਿਆ ਹੋਇਆ ਸੀ।
ਬੀਆ ਗੁਲਬਾਗ ਸੁਹੇਲਾ ਕੈ ਜਿਸ ਸੋਰਨ ਵਿਖੇ ਪ੍ਰਾਣ ਤੇ ਹੀਨ।
ਕਿਉਂਕਿ ਦੋ ਘੋੜੇ ਸਨ, ਇੱਕ ਦਾ ਨਾਮ ਦਿਲਬਾਗ ਸੀ, ਦੂਸਰੇ ਦਾ ਨਾਮ ਗੁਲਬਾਗ ਸੀ। ਜਿਹੜਾ ਦਿਲਬਾਗ ਨਾਂ ਦਾ ਘੋੜਾ ਸੀ ਉਹਦਾ ਸਤਿਗੁਰਾਂ ਨੇ ਜਾਨ ਭਾਈ ਨਾਮ ਰੱਖਿਆ ਸੀ ਤੇ ਜਿਹੜਾ ਗੁਲਬਾਗ ਘੋੜਾ ਸੀ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਹੇਲਾ ਕਹਿੰਦੇ ਸਨ। ਕਹਿਣ ਤੋਂ ਭਾਵ ਕਿ ਉਹਦਾ ਨਾਮ ਸੁਹੇਲਾ ਸੀ। ਜਿਹੜਾ ਸੁਹੇਲਾ ਘੋੜਾ ਹੈ ਉਹ ਤੇ ਰਣ ਭੂਮੀ ਦੇ ਵਿੱਚ ਮਰ ਚੁੱਕਾ ਹੈ ਤੇ ਜਿਹੜਾ ਦਿਲਬਾਗ ਹੈ ਜਿਹਨੂੰ ਸਤਿਗੁਰੂ ਜੀ ਜਾਨ ਭਾਈ ਕਹਿੰਦੇ ਨੇ ਉਹ ਬਾਕੀ ਬਚੇ। ਪਾਰੀ ਉਬਰਿਹੋ ਬਹੁਰੋ ਦੁੱਖ ਪ੍ਰਾਪਤ ਗੋਰੇ ਅੰਤਰ ਜਾਮੀ ਸਭ ਚੀਨ। ਤੇ ਜਿਹੜਾ ਜਾਨ ਭਾਈ ਘੋੜਾ ਹੁਣ ਬਚ ਗਿਆ ਹੈ, ਕਵੀ ਜੀ ਲਿਖਦੇ ਨੇ ਕਿ ਦੂਸਰੇ ਘੋੜੇ ਦੇ ਵਿਛੋੜੇ ਕਰਕੇ ਉਹਨੂੰ ਬਹੁਤ ਹੀ ਜ਼ਿਆਦਾ ਦੁੱਖ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਅੰਤਰਜਾਮੀ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਸਮਝਿਆ, ਕਿਉਂਕਿ ਪਿੱਛੇ ਤੁਸੀਂ ਇਤਿਹਾਸ ਦੇ ਵਿੱਚ ਸੁਣ ਹੀ ਚੁੱਕੇ ਹੋ ਕਿ ਜਦੋਂ ਪਹਿਲਾਂ ਇੱਕ ਘੋੜੇ ਨੂੰ ਵਿਧੀ ਚੰਦ ਜੀ ਲੈ ਕੇ ਆਏ ਤੇ ਘੋੜਾ ਬਹੁਤ ਜ਼ਿਆਦਾ ਉਦਾਸ ਰਹਿਣ ਲੱਗ ਪਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਭਾਈ ਵਿਧੀ ਚੰਦ ਨੂੰ ਕਿ ਇਹ ਭਾਈ ਵਿਧੀ ਚੰਦ ਜਾਂ ਤੇ ਜਿਹੜਾ ਘੋੜਾ ਲੈ ਕੇ ਆਇਆ ਹੈ ਇਹਨੂੰ ਵਾਪਸ ਉਹਦੇ ਕੋਲ ਛੱਡ ਕੇ ਆ ਤਾਂ ਕਿ ਦੋਵਾਂ ਦਾ ਮਿਲਾਪ ਹੋ ਜਾਏ, ਤੇ ਜੇਕਰ ਇਸ ਤਰ੍ਹਾਂ ਨਹੀਂ ਕਰਨਾ ਤੇ ਜਿਹੜਾ ਘੋੜਾ ਲਾਹੌਰ ਦੇ ਵਿੱਚ ਰਹਿ ਗਿਆ ਉਹਨੂੰ ਵੀ ਵਾਪਸ ਲੈ ਕੇ ਆ। ਤੁਸੀਂ ਸੁਣ ਚੁੱਕੇ ਹੋ ਇਤਿਹਾਸ ਦੇ ਵਿੱਚ ਇਸ ਕਥਾ ਨੂੰ ਕਿ ਵਿਧੀ ਚੰਦ ਜੀ ਫਿਰ ਦੂਸਰੇ ਘੋੜੇ ਨੂੰ ਵੀ ਲੈ ਕੇ ਆਏ ਸੀ ਤੇ ਦੋਵਾਂ ਦਾ ਮਿਲਾਪ ਕਰਵਾਇਆ ਸੀ। ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰ ਰਹੇ ਨੇ ਕਿ ਜਦੋਂ ਪਹਿਲਾਂ ਵਿਛੋੜਾ ਪਿਆ ਸੀ ਉਸ ਵੇਲੇ ਵੀ ਇੱਕ ਘੋੜਾ ਬੜਾ ਦੁਖੀ ਹੋਇਆ ਸੀ, ਹੁਣ ਫਿਰ ਤੋਂ ਇੱਕ ਘੋੜਾ ਮਰ ਚੁੱਕਾ ਹੈ ਦੂਸਰਾ ਜਿਉਂਦਾ ਹੈ, ਇਸ ਕਰਕੇ ਦੋਵਾਂ ਦਾ ਵਿਛੋੜਾ ਹੋ ਗਿਆ ਤੇ ਜਿਹੜਾ ਘੋੜਾ ਬਚਿਆ ਹੈ ਜਿਹਦਾ ਨਾਮ ਜਾਨ ਭਾਈ ਹੈ ਉਹ ਬੜਾ ਦੁਖੀ ਹੈ ਦੂਸਰੇ ਤੋਂ ਬਗੈਰ। ਸਤਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜਾਣ ਲਿਆ ਕਿ ਘੋੜਾ ਦੁਖੀ।
ਆਏ ਨਿਕਟ ਉਪਦੇਸ਼ ਬਖਾਨਿਓ ਨਸਵਰ ਤਨ ਸਨੇਹ ਕਿਆ ਕੀਨ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਘੋੜੇ ਦੇ ਕੋਲ ਪਹੁੰਚੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਆਪਣਾ ਉਪਦੇਸ਼ ਦੇਣਾ ਸ਼ੁਰੂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਦੇ ਲਾਗੇ ਆਣ ਕੇ ਉਹਨੂੰ ਕਹਿੰਦੇ ਨੇ ਨਸਵਰ ਤਨ ਸਨੇਹ ਕਿਆ ਕੀਨ, ਕਹਿੰਦੇ ਨੇ ਜਿਹੜੇ ਸਰੀਰ ਨੇ ਉਹ ਤੇ ਖਤਮ ਹੋ ਜਾਣ ਵਾਲੇ ਨੇ ਤੇ ਤੂੰ ਦੂਸਰੇ ਘੋੜੇ ਦੇ ਸਰੀਰ ਦੇ ਨਾਲ ਕਿਉਂ ਸਨੇਹ ਕਰਦਾ ਹੈ, ਕਿਉਂ ਮੋਹ ਕਰਦਾ ਹੈ।
ਨਿਸ਼ਚੈ ਵਿਚਰਨ ਹੈ ਇਸ ਕੇਰਾ ਬਿਨ ਸੰਸੈ ਮਨ ਲੇ ਹੋ ਪਛਾਣ।
ਸਤਿਗੁਰੂ ਜੀ ਕਹਿੰਦੇ ਨੇ ਕਿ ਨਿਸ਼ਚਿਤ ਰੂਪ ਦੇ ਵਿੱਚ ਇਹ ਗੱਲ ਪਰਪੱਕ ਹੈ, ਸੱਚ ਹੈ ਕਿ ਜਿਹੜੇ ਸਰੀਰ ਨੇ ਉਹਨਾਂ ਦਾ ਇੱਕ ਨਾ ਇੱਕ ਦਿਨ ਜ਼ਰੂਰ ਹੀ ਵਿਛੋੜਾ ਹੁੰਦਾ ਹੈ, ਬਗੈਰ ਸ਼ੰਕਾ ਤੋਂ ਇਸ ਗੱਲ ਨੂੰ ਪਛਾਣ ਲੈਣਾ ਚਾਹੀਦਾ।
ਜਿਸ ਕੋ ਰੂਪ ਰੰਗ ਕੁਛ ਨਾਹੀ ਚੇਤਨ ਸਤਾ ਸੱਤ ਸੋ ਜਾਨ।
ਪਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਹੋਰ ਵੀ ਚੀਜ਼ ਹੈ ਜਿਹਦਾ ਕੋਈ ਰੂਪ ਨਹੀਂ ਹੈ, ਜਿਹਦਾ ਕੋਈ ਵੀ ਰੰਗ ਨਹੀਂ ਹੈ, ਜਿਹੜੀ ਕਦੇ ਦਿਖਾਈ ਨਹੀਂ ਦਿੰਦੇ ਉਹਨੂੰ ਆਖਿਆ ਜਾਂਦਾ ਹੈ ਚੇਤਨ ਸੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਚੇਤਨ ਸੱਤਾ ਹੈ ਉਹ ਸੱਚ ਹੈ, ਉਹ ਝੂਠ ਨਹੀਂ ਹੈ। ਸਰੀਰ ਤੇ ਝੂਠ ਨੇ ਉਹ ਇੱਕ ਦਿਨ ਵਿਣਸ ਜਾਣਗੇ, ਖਤਮ ਹੋ ਜਾਣਗੇ ਤੇ ਵਿਛੋੜਾ ਜ਼ਰੂਰ ਹੋਵੇਗਾ, ਪਰ ਇੱਕ ਚੇਤਨ ਸੱਤਾ ਐਸੀ ਹੈ ਜਿਹਦੇ ਤੋਂ ਵਿਛੋੜਾ ਨਹੀਂ ਹੁੰਦਾ।
ਮਨੁੱਖ ਨ ਪਸੂ ਨ ਪੰਛੀ ਪੰਨਗ ਕੋਈ ਆਕਾਰ ਸੋ ਨਹੀਂ ਮਹਾਨ।
ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਪਸ਼ੂ ਪੰਛੀ ਨਾਗ ਕੋਈ ਆਕਾਰ ਸੋ ਨਹੀਂ ਮਹਾਨ, ਉਸ ਤੋਂ ਬਗੈਰ ਇਹ ਕੋਈ ਵੀ ਚੀਜ਼ ਸਖਣੀ ਨਹੀਂ ਹੈ। ਭਾਵ ਕੇ ਚੇਤਨ ਸੱਤਾ ਦਾ ਕੋਈ ਆਕਾਰ ਨਹੀਂ ਹੈ, ਸਰੀਰਾਂ ਦੇ ਆਕਾਰ ਹੁੰਦੇ ਨੇ ਵੱਡੇ ਜਾਂ ਛੋਟੇ।
ਸੋ ਸਰੂਪ ਤੂੰ ਆਪਣੋ ਲਖ ਕੇ ਬ੍ਰਹੋ ਸੰਕਟ ਕੋ ਕਰੀਏ ਹਾਨ।
ਸਤਿਗੁਰੂ ਜੀ ਜਾਨ ਭਾਈ ਘੋੜੇ ਨੂੰ ਉਪਦੇਸ਼ ਦੇ ਰਹੇ ਨੇ ਆਪਣੇ ਸਰੂਪ ਨੂੰ ਤੂੰ ਚੇਤਨ ਸੱਤਾ ਸਮਝ ਕੇ ਬ੍ਰਹਾ ਦਾ ਵਿਛੋੜਾ ਦਾ ਜਿਹੜਾ ਸੰਕਟ ਹੈ ਨਾ ਉਸ ਨੂੰ ਦੂਰ ਕਰ ਦੇ।
ਇਮ ਕਹਿ ਸਤਿਗੁਰ ਨੇ ਕਰ ਫੇਰਾ ਮੁਖ ਲੋਚਨ ਸਿਰ ਗਰੀਵਾ ਪੀਠ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣਾ ਹਸਤ ਕਮਲ ਨਾਲੇ ਤੇ ਉਹਦੀਆਂ ਅੱਖਾਂ ਦੇ ਉੱਤੇ ਫੇਰਿਆ, ਨਾਲੇ ਮੂੰਹ ਦੇ ਉੱਤੇ ਫੇਰਿਆ, ਫਿਰ ਸਿਰ ਤੇ ਹੱਥ ਫੇਰਨ ਤੋਂ ਬਾਅਦ ਪਿੱਠ ਦੇ ਉੱਤੇ ਵੀ ਹੱਥ ਫੇਰਿਆ। तत खिने आत्म ज्ञान पायो है हेरो जब कृपा की दीठ।
कवि संतोख सिंह जी लिखते ने उसे वेले सतगुरां दी कृपा दे नाल घोड़े नूं पाव के आत्मा दा ज्ञान हो गया। जदों ही सतगुरां ने मेहर दी नजर दे नाल तकिया हथ फेरिया ते वचन कीते।
सुख ते तृण दाना यार पानी खान पान कर बिसरियो ईठ।
जिस घोड़े ने दाना पठा खाना छड़ दिता सी उन्ने फिर तो दाना पठा खाना शुरू कर दिता है, पानी पीता है ते सारा जरा घोड़े दूसरे तो विछोड़े दा दुख से ओनू दूर कर दिता।
तिस पर होए अरूड़न गमन जन मन को होए चले बसीठ।
कवि जी लिखते ने कि उसे घोड़े दी सतगुरु हरगोबिंद सच्चे पातशाह जी हुण हमेशा असवारी करदे ने ते मन दी दशा दे नाल ही घोड़ा चलदा है। कहण तो पाव है कि सतगुरु जी जदों उहदे उत्ते असवार हुंदे ने जिस तरह सतगुरु जी चलाउणा चाहुंदे ने उसे तरह चलदा है। जे तेज चलाउण दी इच्छा करदे ने तेज चलदा है, जे धीमी गति दे विच करना चाहुंदे ने ते हौली हो जांदा है।
सबा बिखाथित श्री हर गोविंद कहियो मोहरण थंबा थान।
परी हुई सभा दे विच सतगुरु हरगोबिंद सच्चे पातशाह जी ने वचन कीता, कहिंदे ने मोहरण थंबा थान जेड़ा मेरा घोड़ा सुहेला मर चुका है ओ मानो के रण भूमि दे विच इक पिलर दी तरह से इक थंब दी तरह से।
नाम सर तीर्थ पावन कलमल गण नाशन इशनान सुतीर।
ओ जिहड़ी ढाब है सतगुरु सच्चे पातशाह जी ने आख्या के गुरु सर है ए पावन तीर्थ है कलमल गण नाशन एह इशनान जेड़ा भी इथे आण के इशनान करया करेगा ओदे वड्डे पाप मुक जाया करनगे।
तारी शरदा नर परसें आए जो पुरवे मनो कामना ठान।
सतगुरु ने वरदान दिता के जेड़ा भी श्रद्धा नु तारण करके मनुख इथे आण के दर्शन करेगा इशनान करेगा ओदे मन दिया मनो कामनावां पूरियां होणगे।
गुर सिखी को प्राप्त होवे गुरु महात्म कीन बखान।
कवि संतोख सिंह जी लिखते ने कि सतगुरु हरगोबिंद सच्चे पातशाह जी ने उस जगह दा इस तरह दा महात्म बयान किया कि जेड़ा भी इथे आण के इशनान करेगा ओनू गुर सिखी दी प्राप्ति भी होवे।
जोद सलेम शाह जोग प्राता गुर मर्जी लख अर्जी कीन।
उस वेले कवि जी लिखते ने कि जोध शाह ने ते उसदे भरा सलेम शाह ने दोवां ने हथ जोड़ के सतगुरां दे चरणां दे विच बेनती कीती। कहिंदे ने महाराज अब कांगड़पुर को गमन करो निज बिलम बहीन। कहिंदे ने हे सच्चे पातशाह कृपा करके हुण साडी नगरी कांगड़पुर दे विच तुसीं प्रवेश करो। सच्चे पातशाह हुण ते युद्ध दा काम पूरा हो गया।
इस थल को आग वन जे कारज करके जंग फते बड़ लीन।
केंद्र ने केस जगह ते आउण दा जेड़ा प्रयोजन सी जेड़ा काम सी ओते मुक चुका है क्योंकि जंग लड़न दे वास्ते इथे आए सा, जंग लड़िया जा चुका है और इस तो इलावा सतगुरां दी कृपा दे नाल साडी जित होई।
अष्ट दिवस अब बीत गए थित रिपण प्रतीखत रहे प्रवीण।
जोध ते सलेम शाह दोवें कहंदे ने कि सच्चे पातशाह 8 दिन बतीत हो गए ने इथे रहंदिया होया रिपण प्रतीखत रहे प्रवीण अजे तक कोई भी वैरी चढ़ के दोबारा नहीं आया उड़ीक चुके हां 8 दिनां नूं ठहर के।
शाह जहां महमा तुम लख कर हट कर रहे हो जानी जाए।
8 दिनां दी उड़ीक तो बाद सच्चे पातशाह ए अनुमान लाया जा सकदा है
ਕਿ ਤੁਹਾਡੀ ਮਹਿਮਾ ਤੋਂ ਬਾਦਸ਼ਾਹ ਜਾਣੂ ਹੋ ਗਿਆ, ਇਸ ਕਰਕੇ ਉਹਨੇ ਫੌਜ ਦੁਬਾਰਾ ਤੁਹਾਡੇ ਨਾਲ ਲੜਨ ਦੇ ਵਾਸਤੇ ਨਹੀਂ ਕੱਲੀ।
ਬੈਰ ਬਿਸਾਰ ਸ਼ਾਂਤ ਮਨ ਕੀ ਨਸ, ਯਾਂ ਤੇ ਲਸ਼ਕਰ ਨਹੀਂ ਚੜ ਆਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਲੱਗਦਾ ਹੈ ਕਿ ਬਾਦਸ਼ਾਹ ਨੇ ਵੈਰ ਨੂੰ ਦੂਰ ਕਰ ਦਿੱਤਾ ਹੈ, ਆਪਣੇ ਮਨ ਦੇ ਵਿੱਚ ਸ਼ਾਂਤੀ ਨੂੰ ਧਾਰਨ ਕੀਤਾ ਹੈ, ਇਸੇ ਕਰਕੇ ਚੜ ਕੇ ਵੱਡੀ ਫੌਜ ਨੂੰ ਦੁਬਾਰਾ ਉਸਨੇ ਨਹੀਂ ਕੱਲਿਆ। ਜੇਕਰ ਸ਼ਾਂਤੀ ਨੂੰ ਨਾ ਧਾਰਨ ਕਰਦਾ ਤੇ ਸੱਚੇ ਪਾਤਸ਼ਾਹ, 8 ਦਿਨਾਂ ਦਾ ਫਰਕ ਬਹੁਤ ਹੁੰਦਾ ਹੈ। ਜੇਕਰ ਗੁੱਸੇ ਨੂੰ ਧਾਰਨ ਕਰਦਾ ਤੇ 35,000 ਪਹਿਲਾਂ ਫੌਜ ਕੱਲੀ ਸੀ, ਉਹਦੇ ਤੋਂ ਵੀ ਜ਼ਿਆਦਾ ਫੌਜ ਨੂੰ ਫੇਰ ਕੱਲਦਾ, ਪਰ 8 ਦਿਨਾਂ ਤੱਕ ਫੌਜ ਨਹੀਂ ਪਹੁੰਚੀ, ਇਸ ਕਰਕੇ ਲੱਗਦਾ ਕਿ ਉਸਨੇ ਯੁੱਧ ਦੇ ਵਿਚਾਰ ਨੂੰ ਹਟਾ ਦਿੱਤਾ।
ਨਾ ਹੈ ਤਯਬ ਲੋ ਕਈ ਹਜ਼ਾਰੋ, ਪੇਰੇ ਹੋਤੇ ਜੋਦਾ ਸਮੁਦਾਏ।
ਕਹਿੰਦੇ ਨੇ ਸੱਚੇ ਪਾਤਸ਼ਾਹ, ਜੇ ਬਾਦਸ਼ਾਹ ਦਾ ਇਸ ਤਰ੍ਹਾਂ ਦਾ ਵਿਚਾਰ ਨਹੀਂ ਹੁੰਦਾ ਤੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਪਹੁੰਚ ਚੁੱਕੀ ਹੁੰਦੀ ਤੇ ਸਾਡਾ ਉਹਨਾਂ ਦੇ ਨਾਲ ਇਸ ਵੇਲੇ ਯੁੱਧ ਲਗਾਤਾਰ ਜਾਰੀ ਹੋਣਾ ਸੀ।
ਸੈਨਾ ਮਰਤ ਹੋਤ ਸੰਗ ਰਾਮੋ, ਤੁਮ ਪ੍ਰਤਾਪ ਦੇਤ ਖਪਾਏ।
ਜੇ ਸੱਚੇ ਪਾਤਸ਼ਾਹ ਸੈਨਾ ਆਉਂਦੀ ਤੇ ਸੰਗਰਾਮ ਕਰਕੇ ਰਣ ਕਰਕੇ ਤੁਹਾਡੀ ਕਿਰਪਾ ਦੇ ਨਾਲ ਅਸੀਂ ਬਾਕੀ ਰਹਿੰਦੇ ਹੋਏ ਤੁਰਕਾਂ ਦਾ ਵੀ ਨਾਸ ਕਰ ਦੇਣਾ ਸੀ।
ਜੋਗ ਪ੍ਰਾਤਨ ਕੀ ਸ਼ਰਧਾ ਲਖ ਕਰ, ਪਏ ਪ੍ਰਸੰਨ ਬਿਲੰਦ ਕਿਰਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜੋਧ ਸ਼ਾਹ ਨੇ ਤੇ ਉਸਦੇ ਭਰਾ ਸਲੇਮ ਸ਼ਾਹ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਸ਼ਰਧਾ ਭਾਵ ਨੂੰ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਧੇਰੇ ਉਹਨਾਂ ਦੇ ਉੱਤੇ ਪ੍ਰਸੰਨ ਹੋਏ।
ਚੱਲੇ ਤੁਮਾਰੇ ਪੁਰ ਇੱਕ ਬਾਰ, ਰਹਿ ਕਿਤਕ ਦਿਨ ਮਿਲਨ ਵਿਸਾਲ।
ਸਤਿਗੁਰਾਂ ਨੇ ਬਚਨ ਕੀਤਾ, ਹੇ ਜੋਧ ਸ਼ਾਹ ਕਿਉਂ ਨਹੀਂ ਚੱਲਾਂਗੇ, ਤੁਹਾਡੀ ਨਗਰੀ ਕਾਂਗੜਪੁਰ ਦੇ ਵਿੱਚ ਵੀ ਜ਼ਰੂਰ ਜਾਵਾਂਗੇ, ਉੱਥੇ ਕੁਝ ਕੁ ਦਿਨ ਅਸੀਂ ਮਿਲ ਕੇ ਤੁਹਾਡੇ ਨਾਲ ਰਵਾਂਗੇ ਵੀ ਜ਼ਰੂਰ।
ਇਮ ਕਹਿ ਗਮਨ ਕੀਨ ਤਿੰਨ ਕੇਰਾ, ਬਸੇ ਤਹਾਂ ਸੋ ਜਾਮਨ ਟਾਲ।
ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਆਪਣਾ ਡੇਰਾ ਲਾਇਆ ਸੀ ਉੱਥੇ ਜਾ ਟਿਕੇ।
ਪ੍ਰਾਤ ਭਏ ਤੇ ਦੁੰਦਵ ਬਾਜਿਓ, ਪਰਿਓ ਹਯਨ ਪਰ ਜ਼ੀਨ ਉਤਾਲ।
ਸਵੇਰ ਹੋਣ ਦੇ ਨਾਲ ਹੀ ਨਗਾਰੇ ਨੂੰ ਖੜਕਾ ਦਿੱਤਾ ਗਿਆ ਤੇ ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ।
ਤੁਰੰਗ ਜਾਣ ਪਾਈ ਪਰ ਸੁੰਦਰ, ਸਵਰਨ ਜਟਤ ਜ਼ੀਨ ਤਬ ਪਾਏ।
ਜਿਸ ਘੋੜੇ ਦਾ ਨਾਮ ਹੈ ਜਾਣ ਪਾਈ, ਉਸ ਘੋੜੇ ਦੀ ਸਵਾਰੀ ਸਤਿਗੁਰਾਂ ਨੇ ਕਰਨੀ ਹੈ, ਇਸ ਕਰਕੇ ਉਸ ਘੋੜੇ ਦੇ ਉੱਤੇ ਬਹੁਤ ਸੁੰਦਰ ਜਿਹੜੀ ਕਿ ਹੀਰਿਆਂ ਦੇ ਨਾਲ ਤੇ ਸੋਨੇ ਦੇ ਨਾਲ ਮੜੀ ਹੋਈ ਕਾਠੀ ਹੈ ਉਹ ਪਾਈ ਗਈ।
ਸਭ ਭੂਖਣ ਪਹਿਰਾਵਣ ਕੀਨੇ, ਕਰਿਓ ਸ਼ਿੰਗਾਰਨ ਰੁਚਿਰ ਬਣਾਏ।
ਘੋੜੇ ਤੇ ਸੋਹਣੀ ਕਾਠੀ ਪਾਈ ਗਈ ਹੈ, ਇਸ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੇ ਗਹਿਣੇ ਘੋੜੇ ਨੂੰ ਪਹਿਰਾ ਦਿੱਤੇ ਗਏ ਨੇ, ਪੂਰਾ ਸ਼ਿੰਗਾਰ ਕੇ ਤਿਆਰ ਕੀਤਾ।
ਸ੍ਰੀ ਹਰ ਗੋਬਿੰਦ ਬਸਤ੍ਰ ਸ਼ਸਤ੍ਰ ਸ਼ੁਭ, ਸਜਤ ਵਿਭੂਖਣ ਤਨ ਸਮੁਦਾਏ।
ਕਵੀ ਜੀ ਲਿਖਦੇ ਨੇ, ਇੱਕ ਪਾਸੇ ਘੋੜੇ ਨੂੰ ਸ਼ਿੰਗਾਰਿਆ ਗਿਆ ਹੈ, ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਧਾਰਨ ਕੀਤਾ ਹੈ, ਇਸ ਤੋਂ ਇਲਾਵਾ ਆਪਣੇ ਸਰੀਰ ਦੇ ਉੱਤੇ ਗਹਿਣੇ ਵੀ ਪਾਏ।
ਪਏ ਅਰੂੜਨ ਗਮਨ ਕੀਨ ਤਬ, ਚੜੀ ਬਾਹਣੀ ਦੁੰਦਬ ਵਾਏ।
ਇਸ ਤੋਂ ਬਾਅਦ ਸਤਿਗੁਰਾਂ ਨੇ ਉਸ ਘੋੜੇ ਦੀ ਸਵਾਰੀ ਕੀਤੀ, ਘੋੜੇ ਨੂੰ ਚਲਾਉਣਾ ਸ਼ੁਰੂ ਕੀਤਾ। ਉਸ ਵੇਲੇ ਸਾਰੀ ਜਿਹੜੀ ਸਤਿਗੁਰਾਂ ਦੀ ਫੌਜ ਸੀ ਉਹ ਵੀ ਨਾਲ ਚੱਲੀ ਹੈ, ਨਗਾਰਾ ਨਾਲ ਦੀ ਨਾਲ ਵਜਾਇਆ ਗਿਆ।
ਗ੍ਰਾਮ ਨਿਥਾਣਾ ਹੋਤੋ ਨਿਕਟ ਹੀ, ਤਿਸ ਮੈਂ ਕਾਲੂ ਨਾਥ ਰਹੰਤ।
ਕਿਉਂਕਿ ਇਤਿਹਾਸ ਦੇ ਵਿੱਚ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਜਿਹੜਾ ਨਿਥਾਣਾ ਨਾਂ ਦਾ ਪਿੰਡ ਹੈ, ਉਥੋਂ ਦੋ ਕੁਆਂ ਦੀ ਦੂਰੀ ਦੇ ਉੱਤੇ ਇੱਕ ਢਾਬ ਸੀ, ਜਿਹਦੇ ਉੱਤੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ। ਉਸ ਢਾਬ ਤੋਂ ਚੱਲੇ ਨੇ ਨਿਥਾਣੇ ਪਿੰਡ ਦੇ ਵੱਲ ਸਤਿਗੁਰੂ ਜੀ। ਕਵੀ ਜੀ ਲਿਖਦੇ ਨੇ ਕਿ ਜਿਹੜਾ ਪਿੰਡ ਨਿਥਾਣਾ ਸੀ ਉਸ ਪਿੰਡ ਦੇ ਵਿੱਚ ਇੱਕ ਕਾਲੂ ਨਾਥ ਰਹਿੰਦਾ ਸੀ।
ਇੱਕ ਨਰ ਪਠਿਓ ਕਾਇਓ ਸਿਰ ਸਤਿਗੁਰ ਤਿਸ ਕੋ ਪਰਖੋ ਜਾਏ ਇਕੰਤ।
ਸਤਿਗੁਰਾਂ ਨੇ ਆਪਣੇ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਜਾਓ ਕਾਲੂ ਨਾਥ ਦੇ ਕੋਲ ਪਹੁੰਚੋ ਤੇ ਸਾਡੇ ਤੋਂ ਜਾਣ ਤੋਂ ਪਹਿਲਾਂ ਉਹਦੀ ਪਰਖ ਕਰੋ।
ਹਮਰੀ ਸੁਧ ਦੇਹ ਵਹਿਰ ਸਿਵਰ ਹੋਏ ਮਿਲੇ ਆਣ ਇਹ ਲਖੋ ਮਤੰਤ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਾ ਕੇ ਸਾਡੇ ਆਉਣ ਦੀ ਕਾਲੂ ਨਾਥ ਨੂੰ ਖਬਰ ਦਿਓ ਕਿ ਅਸੀਂ ਬਾਹਰ ਆਪਣਾ ਡੇਰਾ ਲਾਇਆ ਹੈ। ਮਿਲੇ ਆਣ ਇਹ ਲਖੋ ਮਹੰਤ, ਇਸ ਗੱਲ ਦਾ ਜਾ ਕੇ ਪਤਾ ਕਰੋ ਕਿ ਉਹਦਾ ਕਿਸ ਤਰ੍ਹਾਂ ਦਾ ਮਤੰਤ ਹੈ, ਉਹਦਾ ਕਿਸ ਤਰ੍ਹਾਂ ਦਾ ਵਿਚਾਰ ਹੈ ਕਿ ਸਾਨੂੰ ਮਿਲਣਾ ਲੋੜਦਾ ਹੈ ਜਾਂ ਨਹੀਂ ਲੋੜਦਾ।
ਸੁਣ ਗਮਨਿਓ ਗੁਰ ਤੇ ਸੋ ਪੂਰਬ ਹਿਰਦੈ ਮਨੋਰਥ ਕੋ ਚਿਤ ਵੰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਉਹ ਕਾਲੀ ਦੇ ਨਾਲ ਹੀ ਸਤਿਗੁਰਾਂ ਤੋਂ ਅੱਗੇ ਚਲਾ ਗਿਆ ਹੈ, ਪਰ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਉਸ ਸਿੱਖ ਨੇ ਆਪਣੇ ਮਨ ਦੇ ਵਿੱਚ ਇੱਕ ਮਨੋਰਥ ਸੋਚ ਲਿਆ।
ਤੇਨ ਗੌਰ ਦੂਧ ਕੋ ਦੁਹ ਕਰ ਮੋਹ ਕਰਾਵੇ ਪਾਣ ਜੇ ਲਿਆਏ।
ਜਾਂਦਿਆਂ ਜਾਂਦਿਆਂ ਉਸ ਸਿੱਖ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਬਣਾਇਆ ਹੈ,
ਤੇਨ ਗੌਰ ਭਾਵ ਕੇ ਗੋਰੀ ਗਊ ਦਾ ਦੁੱਧ ਜੇਕਰ ਚੋ ਕੇ ਮੈਨੂੰ ਲਿਆ ਕੇ ਪਿਆਵੇਗਾ ਤਾਂ ਅਜਮਤ ਜੁਤ ਨਾਥ ਪਛਾਣੋ ਪਹੁੰਚੋ ਨਿਕਟ ਜਿਤਵ ਇਸ ਪਾਏ।
ਇਸ ਤਰ੍ਹਾਂ ਦੀ ਸੋਚ ਸੋਚ ਕੇ ਲਾਗੇ ਗਿਆ ਹੈ ਕਿ ਜੇਕਰ ਗੋਰੀ ਗਊ ਦਾ ਦੁੱਧ ਚੋ ਕੇ ਮੈਨੂੰ ਲਿਆ ਕੇ ਪਿਆਉਣ ਦੇ ਵਾਸਤੇ ਅੱਗੇ ਰੱਖੇਗਾ, ਸੋਚਿਆ ਕਿ ਤਾਂ ਮੈਂ ਜਾਣਾਗਾ ਕਿ ਇਹ ਜਿਹੜਾ ਕਾਲੂ ਨਾਥ ਹੈ ਨਾ ਇਹਦੇ ਵਿੱਚ ਕੋਈ ਕਰਾਮਾਤ ਹੈ। ਇਸ ਤਰ੍ਹਾਂ ਦੀ ਸੋਚ ਸੋਚ ਕੇ ਫਿਰ ਕਾਲੂ ਨਾਥ ਦੇ ਕੋਲ ਉਹ ਸਿੱਖ ਪਹੁੰਚੇ।
ਮਿਲਿਓ ਜਾਏ ਕਰ ਬੰਧਨ ਬੈਠਿਓ ਤਬ ਕਾਲੂ ਯੋਰ ਮੇ ਲਖ ਪਾਏ।
ਸਤਿਗੁਰਾਂ ਦਾ ਭੇਜਿਆ ਹੋਇਆ ਸਿੱਖ ਜਾ ਕੇ ਕਾਲੂ ਨਾਥ ਨੂੰ ਮਿਲਿਆ ਹੈ, ਉਸ ਨੂੰ ਜਾ ਕੇ ਨਮਸਕਾਰ ਕੀਤੀ ਹੈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਕਾਲੂ ਨਾਥ ਨੇ ਉਸ ਸਿੱਖ ਦੀ ਮਨੋ ਦਸ਼ਾ ਨੂੰ ਪੜ੍ਹ ਲਿਆ।
ਕਰ ਸਨਮਾਨ ਬੋਝ ਗੁਰ ਗਾਥਾ ਜਥਾ ਤੁਰਕ ਕਮਸਾਣ ਮਚਾਏ।
ਆਏ ਹੋਏ ਸਿੱਖ ਦਾ ਕਾਲੂ ਨਾਥ ਨੇ ਬੜਾ ਸਨਮਾਨ ਕੀਤਾ, ਸਤਿਗੁਰਾਂ ਦੇ ਬਾਰੇ ਕਥਾ ਪੁੱਛੀ ਕਿ ਕਿਹੜੇ ਤਰੀਕੇ ਦੇ ਨਾਲ ਤੁਰਕਾਂ ਦੇ ਨਾਲ ਸਤਿਗੁਰਾਂ ਨੇ ਜੰਗ ਕੀਤਾ।
ਪੋਨੇ ਉਠ ਗੌਰ ਬਰਨ ਕੀ ਸੁਰਬੀ ਤੇਹ ਦਿਖਾਏ ਕਰ ਦੋਹਨ ਕੀਨ।
ਕਵੀ ਜੀ ਲਿਖਦੇ ਨੇ ਕਿ ਬਚਨ ਵਿਲਾਸ ਕਰਨ ਤੋਂ ਬਾਅਦ ਫੇਰ ਕਾਲੂ ਨਾਥ ਉਠਿਆ ਹੈ, ਜਿਹੜੀ ਕਿ ਗੋਰੇ ਰੰਗ ਦੀ ਗਊ ਸੀ ਉਹਦੇ ਦੇਖਦਿਆਂ ਦੇਖਦਿਆਂ ਹੀ ਉਸ ਗਊ ਦਾ ਦੁੱਧ ਚੋਇਆ।
ਤਪਤ ਠਾਣ ਤਬ ਪਾਣ ਕਰਨ ਕੋ ਸ੍ਰੀ ਸਤਿਗੁਰ ਕੇ ਨਰਨ ਕੋ ਦੀਨ।
ਦੁੱਧ ਚੋ ਕੇ ਉਸ ਨੂੰ ਗਰਮ ਕਰਕੇ ਫੇਰ ਪਿਉਣ ਦੇ ਵਾਸਤੇ ਉਹ ਜਿਹੜਾ ਦੁੱਧ ਸੀ ਨਾ ਉਹ ਸਤਿਗੁਰਾਂ ਦੇ ਆਏ ਹੋਏ ਸਿੱਖ ਦੇ ਅੱਗੇ ਉਸ ਕਾਲੂ ਨਾਥ ਨੇ ਰੱਖ ਦਿੱਤਾ।
ਤ੍ਰਿਪਤ ਹੋਏ ਕਰ ਜਾਣਿਓ ਮਨ ਮੈਂ ਕਾਲੂ ਕਰਾਂ ਮਾਤ ਮੈਂ ਪੀਣ।
ਉਸ ਦੁੱਧ ਨੂੰ ਛਕਿਆ ਸਤਿਗੁਰਾਂ ਦੇ ਸਿੱਖ ਨੇ, ਤ੍ਰਿਪਤ ਹੋ ਕੇ ਫਿਰ ਉਸਨੇ ਮਨ ਦੇ ਵਿੱਚ ਜਾਣਿਆ ਕਿ ਵਾਕਿਆ ਹੀ ਇਸ ਕਾਲੂ ਦੇ ਵਿੱਚ ਕਰਾਮਾਤ ਹੈ, ਕਰਾਮਾਤਾਂ ਦਾ ਵੱਡਾ ਧਨੀ ਹੈ ਕਿ ਮੇਰੇ ਮਨ ਦੇ ਵਿੱਚ ਜਿਹੜੀ ਗੱਲ ਸੋਚੀ ਹੋਈ ਸੀ ਉਹਨੂੰ ਇਸਨੇ ਬੁੱਝ ਲਿਆ।
ਸ੍ਰੀ ਹਰਿ ਗੋਬਿੰਦ ਕੋ ਆਗਵਨੂ ਕਰਿਓ ਸੁਨਾਵਣ ਸੁਮਤ ਪ੍ਰਵੀਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਜਿਹੜੀ ਖਬਰ ਹੈ ਉਹ ਸ੍ਰੇਸ਼ਟ ਬੁੱਧੀ ਦੇ ਮਾਲਕ ਕਾਲੂ ਨੂੰ ਦਿੱਤੀ ਹੈ ਸਿੱਖ ਨੇ।
ਨਮੋ ਕੀਨ ਪੁਰ ਤੇ ਜਬ ਨਿਕਸਿਓ ਇਤਨੇ ਵਿਖੇ ਗੁਰੂ ਚਲ ਆਏ।
ਉਸ ਕਾਲੂ ਨੂੰ ਨਮਸਕਾਰ ਕਰਕੇ ਸਿੱਖ ਵਾਪਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਜਦੋਂ ਹੀ ਪਿੰਡ ਦੇ ਵਿੱਚੋਂ ਬਾਹਰ ਨਿਕਲਿਆ
ਇੰਨੇ ਚਿਰ ਨੂੰ ਪਿੰਡ ਦੇ ਲਾਗੇ ਸਤਿਗੁਰੂ ਜੀ ਪਹੁੰਚ ਚੁੱਕੇ ਸਨ।
ਬ੍ਰਿੰਦ ਤੁਰੰਗਮ ਕੀ ਸਭ ਸੈਨਾ ਜੋਧ ਸਮੇਤ ਸੁਪਟ ਸਮੁਦਾਏ। ਬਹੁਤੇ ਸਾਰੇ ਘੋੜਿਆਂ ਦੇ ਉੱਤੇ ਸਤਿਗੁਰਾਂ ਦੀ ਸੈਨਾ ਅਸਵਾਰ ਸੀ। ਜੋਧ ਸ਼ਾਹ ਵਰਗੇ ਸਤਿਗੁਰਾਂ ਦੇ ਸ੍ਰੇਸ਼ਟ ਜਿਹੜੇ ਸਿੱਖ ਸਨ ਉਹ ਵੀ ਸਤਿਗੁਰਾਂ ਦੇ ਨਾਲ ਸਨ।
ਸੁੰਦਰ ਥਲ ਬਿਲੋਕ ਜਲ ਕਲ ਕੋ ਕਰਿਓ ਨਵੇਸ ਗੁਰੂ ਜਗ ਰਾਏ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਸਾਰੀ ਦੁਨੀਆਂ ਦੇ ਮਾਲਕ ਨੇ ਉਹਨਾਂ ਨੇ ਪਿੰਡ ਤੋਂ ਬਾਹਰ ਵਾਰ ਹੀ ਇੱਕ ਚੰਗੀ ਜਗ੍ਹਾ ਨੂੰ ਦੇ ਕੇ ਆਪਣਾ ਡੇਰਾ ਲਾਇਆ ਜਿੱਥੇ ਕਿ ਪਾਣੀ ਦਾ ਵੀ ਚੰਗਾ ਪ੍ਰਬੰਧ ਸੀ।
ਉਤਰੇ ਜੁੱਤ ਬਿਸਤਾਰ ਬਾਹਨੀ ਨਿਜ ਨਿਜ ਮਿਸਲ ਮਿਲੇ ਸਭ ਆਏ।
ਵਿਸਥਾਰ ਦੇ ਨਾਲ ਵੱਡੇ ਫੈਲਾਅ ਦੇ ਨਾਲ ਸਤਿਗੁਰਾਂ ਦੀ ਸਾਰੀ ਸੈਨਾ ਨੇ ਵੀ ਡੇਰਾ ਲਾਇਆ ਹੈ। ਨਿਜ ਨਿਜ ਮਿਸਲ ਮਿਲੇ ਸਭ ਆਏ ਕਹਿਣ ਤੋਂ ਭਾਵ ਇਹ ਹੈ ਕਿ ਆਪੋ ਆਪਣੇ ਜਥੇ ਦੇ ਵਿੱਚ ਸਾਰੇ ਸੈਨਿਕ ਮਿਲੇ।
ਜ਼ੀਨ ਉਤਾਰ ਸ਼ਸਤਰ ਪਟ ਤਰ ਕਰ ਹੋਤ ਹਰੇਖਾ ਹਯਨ ਲਗਾਏ।
ਘੋੜਿਆਂ ਤੋਂ ਸਾਰੇ ਉਤਰ ਗਏ ਨੇ, ਡੇਰਾ ਲਾ ਲਿਆ ਹੈ, ਘੋੜਿਆਂ ਤੋਂ ਕਾਠੀਆਂ ਵੀ ਲਾ ਦਿੱਤੀਆਂ ਗਈਆਂ ਨੇ, ਬਹੁਤ ਸਾਰੇ ਘੋੜੇ ਕਤਾਰਾਂ ਦੇ ਵਿੱਚ ਬੰਨੇ ਗਏ ਨੇ ਜਿਹੜੇ ਕਿ ਘੋੜੇ ਹਿਣਕ ਰਹੇ ਨੇ।
ਖਾਣ ਪਾਣ ਕੋ ਕਰੇ ਜਥਾ ਰੁਚ ਵਿਸਰਾਮੇ ਯੋਧਾ ਸਮੁਦਾਏ।
ਖਾ ਪੀ ਕੇ ਜਥਾ ਯੋਗ ਰੁਚੀ ਦੇ ਨਾਲ ਯੋਧਿਆਂ ਨੇ ਆਰਾਮ ਕੀਤਾ।
ਸ੍ਰੀ ਹਰ ਗੋਬਿੰਦ ਅਸਨ ਅਚਵ ਕਰ ਠਾਣ ਦੁਪਹਿਰੇ ਮੇ ਬਿਸਰਾਮ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਯਥਾ ਯੋਗ ਪ੍ਰਸ਼ਾਦ ਪਾਣੀ ਛਕਿਆ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਪਹਿਰ ਦੇ ਵੇਲੇ ਆਰਾਮ ਕਰਨ ਦੇ ਵਾਸਤੇ ਵਿਰਾਜ ਗਏ।
ਸਵਾ ਜਾਮ ਦਿਨ ਰਹੇ ਉੱਠੇ ਜਬ ਪਾਏ ਸੁਚੇਤ ਗੁਰੂ ਅਭੀਰਾਮ।
ਜਦੋਂ ਦਿਨ ਢਲਣ ਦੇ ਵਿੱਚ ਸਵਾ ਪਹਿਰ ਰਹਿੰਦਾ ਸੀ ਉਸ ਵੇਲੇ ਸਤਿਗੁਰੂ ਜੀ ਆਰਾਮ ਕਰਕੇ ਉੱਠੇ ਨੇ, ਸੁਚੇਤ ਹੋਏ ਨੇ।
ਸੁੰਦਰ ਫਰਸ਼ ਅਨੇਕ ਬਰਨ ਕੇ ਦਸੇ ਮਖਮਲੀ ਦੀਹ ਤਮਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਵਿਛਾਈਆਂ ਬਹੁਤ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਨਾਲ ਕੀਤੀਆਂ ਗਈਆਂ ਸਨ। ਦਸੇ ਮਖਮਲੀ ਦੀਹ ਤਮਾਮ, ਮਖਮਲੀ ਮਾਨੋ ਕੇ ਵਿਛਾਈਆਂ ਤਮਾਮ ਵੱਡੀਆਂ ਕੀਤੀਆਂ ਗਈਆਂ।
ਚਾਰ ਓਰ ਜਿਸ ਛੋਰ ਜ਼ਰੀ ਕੇ ਮੁਕਤਾ ਜਟਤ ਜਹਾਂ ਛਬ ਧਾਮ।
ਚਾਰ ਤਰਫ ਜਿਹਦੇ ਬਹੁਤੀ ਸਾਰੀ ਜਰੀ ਲੱਗੀ ਹੋਈ ਸੀ ਉਸਦਾ ਆਸਣ ਸਤਿਗੁਰਾਂ ਦੇ ਵਾਸਤੇ ਵਿਛਾਇਆ ਗਿਆ।
ਮੁਕਤ ਜਟਤ ਜਹਾਂ ਛਬ ਧਾਮ, ਮਾਨੋ ਕੇ ਮੋਤੀਆਂ ਦੀਆਂ ਲੜੀਆਂ ਸਨ ਜਿਹੜੀਆਂ ਕਿ ਛਬੀ ਸੁੰਦਰ ਦੀਆਂ ਕਰ ਸਨ। ਆਸ ਗਾਦੀ ਦਸ ਰੁਚਿਰ ਫਰਸ਼ ਪਰ ਉਪਾਧਾਨ ਦੀਰਘ ਧਰ ਦੇਣ।
ਵਿਛਾਈਆਂ ਤੇ ਹਰ ਤਰਫ ਕੀਤੀਆਂ ਗਈਆਂ, ਪਰ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਆਸਣ ਜਿਹੜੀ ਗੱਦੀ ਸੀ ਉੱਚੀ ਕਰਕੇ ਸਾਰਿਆਂ ਤੋਂ ਵਿਛਾਈ ਗਈ ਹੈ ਔਰ ਉਸ ਦੇ ਉੱਤੇ ਬਹੁਤ ਵੱਡਾ ਇੱਕ ਸਿਰਾਣਾ ਰੱਖਿਆ ਗਿਆ।
ਲੜਕਤ ਦੋਹ ਦਿਸ਼ ਮੁਕਤਨ ਗੁੱਛਨ ਬਹੁਤ ਮੋਲ ਤੇ ਰਚਿਓ ਨਵੀਨ।
ਉਹ ਜਿਹੜਾ ਸਿਰਾਣਾ ਸਤਿਗੁਰਾਂ ਦੇ ਢੋ ਲਾਉਣ ਦੇ ਵਾਸਤੇ ਰੱਖਿਆ ਗਿਆ, ਕਵੀ ਜੀ ਲਿਖਦੇ ਨੇ ਕਿ ਦੋਵੇਂ ਪਾਸੇ ਮੋਤੀਆਂ ਦੇ ਗੁੱਛੇ ਉਸ ਨੂੰ ਲੱਗੇ ਹੋਏ ਸਨ। ਬਹੁਤ ਮੋਲ ਤੇ ਰਚਿਓ ਨਵੀਨ, ਬਹੁਤੇ ਮੁੱਲ ਦਾ ਸੀ ਤੇ ਨਵਾਂ ਹੀ ਬਣਾਇਆ ਗਿਆ ਸੀ।
ਬੈਠ ਬਿਰਾਜਤ ਪੇ ਸ੍ਰੀ ਸਤਿਗੁਰ ਚਮਰਦਾਰ ਤਬ ਚਾਮਰ ਕੀਨ।
ਸਤਿਗੁਰੂ ਜੀ ਉਸ ਵਿਛੇ ਹੋਏ ਆਸਣ ਦੇ ਆਣ ਕੇ ਬੈਠ ਗਏ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸੀਸ ਦੇ ਉੱਤੇ ਸਤਿਗੁਰਾਂ ਦਾ ਜਿਹੜਾ ਚੌਰ ਕਰਨ ਵਾਲਾ ਸੀ ਉਹ ਚੌਰ ਕਰ ਰਿਹਾ।
ਗਾਵਣ ਲੱਗੇ ਰਬਾਬੀ ਰਾਗਣ ਸ੍ਰੀ ਗੁਰ ਸ਼ਬਦ ਸ਼ਾਂਤ ਰਸ ਪੇਨ।
ਰਬਾਬੀਆਂ ਨੇ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਨਾ ਆਰੰਭ ਦਿੱਤਾ। ਸਤਿਗੁਰੂ ਜੀ ਉਹਨਾਂ ਗੁਰਬਾਣੀ ਦੇ ਸ਼ਬਦਾਂ ਨੂੰ ਸੁਣਦੇ ਨੇ ਜਿਹੜੇ ਗੁਰਬਾਣੀ ਦੇ ਸ਼ਬਦ ਮਾਨੋ ਕੇ ਸ਼ਾਂਤੀ ਦੇ ਰਸ ਦੇ ਵਿੱਚ ਭਿੱਜੇ ਹੋਏ ਨੇ।
ਸਿੱਖ ਜੋਧਾ ਗਣ ਜੋਧ ਸਹਿਤ ਮਿਲ ਦਰਸੈ ਨਮੋ ਕਰੇ ਸਮੁਦਾਏ।
ਕਵੀ ਜੀ ਲਿਖਦੇ ਨੇ ਬਹੁਤ ਸਾਰੇ ਸਿੱਖ ਬਹੁਤ ਸਾਰੇ ਸਤਿਗੁਰਾਂ ਦੇ ਯੋਧੇ ਜੋਧ ਸ਼ਾਹ ਸੂਰਮੇ ਦੇ ਸਮੇਤ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰ ਰਹੇ ਨੇ ਔਰ ਬਹੁਤ ਸਾਰੇ ਲੋਕ ਨਮਸਕਾਰਾਂ ਕਰ ਰਹੇ ਨੇ। ਯਥਾ ਉਚਿਤ ਕਰ ਸਭ ਸੁਖ ਬੈਠੇ ਸ੍ਰੀ ਹਰ ਗੋਬਿੰਦ ਬੀਚ ਸੁਹਾਏ। ਯਥਾ ਯੋਗ ਸਾਰੇ ਦੇ ਸਾਰੇ ਸਤਿਗੁਰਾਂ ਦੇ ਲਾਗੇ ਬੈਠੇ ਨੇ, ਸਾਰਿਆਂ ਦੇ ਵਿਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਵੱਡੀ ਸੋਭਾ ਦੇ ਰਹੇ ਨੇ। ਮਨੋ ਸੁਰਨ ਮੈਂ ਸੁਰਪਤ ਦੁਤੀਮਤ ਕਿਦੋਂ ਬਿਸ਼ਨ ਅਵਨੀ ਪਰ ਆਏ। ਕਿਹੜੇ ਤਰੀਕੇ ਦੇ ਨਾਲ ਸਤਿਗੁਰੂ ਜੀ ਸੰਗਤਾਂ ਦੇ ਵਿਚ ਸ਼ੋਭਾ ਪਾ ਰਹੇ ਨੇ ਉਸ ਦੇ ਬਾਰੇ ਕਵੀ ਜੀ ਪ੍ਰਮਾਣ ਦਿੰਦੇ ਨੇ। ਪਹਿਲਾ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਰਿਆਂ ਦੇਵਤਿਆਂ ਦੀ ਭਰੀ ਹੋਈ ਸਭਾ ਦੇ ਵਿਚ ਸਾਰਿਆਂ ਦੇਵਤਿਆਂ ਦਾ ਮਾਲਕ ਇੰਦਰ ਬੈਠ ਕੇ ਸੋਭਾ ਪਾ ਰਿਹਾ ਹੋਵੇ, ਇਸ ਤਰ੍ਹਾਂ ਲੱਗਦਾ ਹੈ। ਜਾਂ ਫਿਰ ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਵਿਸ਼ਨੂੰ ਭਗਵਾਨ ਆ ਗਿਆ ਹੋਵੇ ਧਰਤੀ ਦੇ ਉੱਤੇ। ਸੰਗਤ ਸਕਲ ਗ੍ਰਾਮ ਕੀ ਆਇਵ ਅਨਕ ਅਕੋਰਨ ਕੋ ਅਰ ਪਾਏ। ਨਥਾਣੇ ਪਿੰਡ ਦੀ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚੀ ਹੈ। ਅਨੇਕਾਂ ਪ੍ਰਕਾਰ ਦੀਆਂ ਸੰਗਤਾਂ ਦੇ ਵੱਲੋਂ ਭੇਟਾਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਕੀਤੀਆਂ ਗਈਆਂ। ਜੰਗ ਜੀਤ ਕਰ ਸਤ ਗੋਰੇ ਆਏ ਕਰ ਪਰਸ ਪਰ ਗਣ ਨਰ ਨਰ। ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਆਪਸ ਦੇ ਵਿਚ ਇਸ ਤਰ੍ਹਾਂ ਗੱਲਾਂ ਕਰਦੇ ਨੇ ਕਿ ਜੰਗ ਨੂੰ ਜਿੱਤਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਆਏ ਨੇ। ਚੌਂਪ ਕਰਤ ਚਿਤ ਦਰਸ਼ਨ ਦਰਸੈ ਧੰਨ ਧੰਨ ਪ੍ਰਭੂ ਗੁਰ ਜੈਕਾਰ। ਬੜੀ ਚੌਂਪ ਹੈ, ਬੜਾ ਚਾਹ ਹੈ ਸਾਰਿਆਂ ਦੇ ਚਿੱਤ ਦੇ ਵਿਚ, ਦਰਸ਼ਨ ਸਾਰੇ ਦੇ ਸਾਰੇ ਕਰ ਰਹੇ ਨੇ। ਧੰਨ ਧੰਨ ਪ੍ਰਭੂ ਗੁਰੂ ਜੈਕਾਰ, ਧੰਨ ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਔਰ ਗੁਰੂ ਦਾ ਜੈਕਾਰਾ ਬੁਲਾ ਰਹੇ ਨੇ। ਸੁਣ ਕਾਲੂ ਯਾਗਵਨ ਗੁਰ ਕੋ ਦੁਆ ਕਟ ਦੁਗਦ ਲੀਏ ਕਰ ਤਿਆਰ। ਜਦੋਂ ਕਾਲੂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੈ ਕਿ ਸਤਿਗੁਰੂ ਜੀ ਪਹੁੰਚ ਗਏ ਨੇ ਪਿੰਡ ਦੇ ਲਾਗੇ, ਉਸੇ ਵੇਲੇ ਉਸਨੇ ਦੋ ਘੜੇ ਦੁੱਧ ਦੇ ਤਿਆਰ ਕੀਤੇ ਸਤਿਗੁਰਾਂ ਦੇ ਭੇਟਾ ਕਰਨ ਦੇ ਵਾਸਤੇ। ਇੱਕ ਬਾਲਕ ਕੇ ਸਿਰ ਧਰ ਲਿਆਇਓ ਏਕ ਉਠਾਏ ਆਪ ਕਰ ਧਾਰ। ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਕਾਲੂ ਨਾਥ ਚੱਲਿਆ ਹੈ। ਦੁੱਧ ਦੇ ਇੱਕ ਘੜੇ ਨੂੰ ਉਸਨੇ ਆਪਣੇ ਸਿਰ ਦੇ ਉੱਤੇ ਚੁੱਕ ਲਿਆ ਤੇ ਲਾਗੇ ਇੱਕ ਛੋਟਾ ਬਾਲਕ ਸੀ ਜਿਹੜਾ ਕਿ ਉਸਦਾ ਚੇਲਾ ਹੀ ਮੰਨ ਲਓ, ਇੱਕ ਉਸ ਬਾਲਕ ਦੇ ਸਿਰ ਦੇ ਉੱਤੇ ਘੜਾ ਚੁਕਾ ਲਿਆ। ਆਣ ਗੁਰੂ ਪਗ ਮਸਤਕ ਟੇਕਿਓ ਬੈਠਿਓ ਨਿਕਟ ਜੋਰ ਕਰ ਹਾਥ। ਆਣ ਕੇ ਕਾਲੂ ਨਾਥ ਨੇ ਦੋਵਾਂ ਦੁੱਧ ਦੇ ਘੜਿਆਂ ਦੀ ਭੇਟਾ ਰੱਖੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਉਹ ਸਤਿਗੁਰਾਂ ਦੇ ਲਾਗੇ ਬਹਿ ਗਏ। ਸ੍ਰੀ ਹਰ ਗੋਬਿੰਦ ਕਿਰਪਾ ਦ੍ਰਿਸ਼ਟ ਤੇ ਦੇਖਤ ਕਰਿਓ ਵਾਕ ਤੇ ਸਾਥ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ ਹੈ ਕਾਲੂ ਨਾਥ ਨੂੰ ਤੇ ਫਿਰ ਸਤਿਗੁਰਾਂ ਨੇ ਨਾਲ ਹੀ ਬਚਨ ਕੀਤਾ। ਕਹਿੰਦੇ ਨੇ ਕਾਲੀ ਕਾਲ ਮਾਨ ਤੇ ਮਾਨਵ ਨਾਮ ਪਇਓ ਅਬ ਕਾਲੂ ਨਾਥ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਕਾਲ ਕਾਲੀ ਹੈ ਤੇ ਮਨੁੱਖ ਤੈਨੂੰ ਮੰਨਦੇ ਹਨ, ਇਸ ਵਾਸਤੇ ਤੇਰਾ ਨਾਮ ਹੁਣ ਤੋਂ ਕਾਲੂ ਨਾਥ ਲੋਕੀ ਕਹਿੰਦੇ।
ਸ੍ਰੀ ਗੁਰ ਨਹੀ ਨਾਥ ਮੋਹ ਜਾਨੋ ਤੁਮਰੇ ਕੂਕਰ ਧਰ ਪਦ ਮਾਥ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਕਿ ਤੂੰ ਕਾਲ ਵੱਡੀ ਕਾਲੀ ਹੈ, ਵੱਡੀ ਕਮਾਈ ਕੀਤੀ ਹੈ, ਇਸ ਕਰਕੇ ਲੋਕੀ ਤੈਨੂੰ ਮੰਨਦੇ ਨੇ ਨਾਥ ਕਰਕੇ, ਉਸ ਵੇਲੇ ਅੱਗੋਂ ਹੱਥ ਜੋੜ ਕੇ ਕਾਲੂ ਨਾਥ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਨਾਥ ਨਾ ਜਾਣੋ, ਤੁਮਰੋ ਕੂਕਰ ਧਰ ਪਦ ਮਾਥ। ਹੇ ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਦਰ ਦੇ ਕੁੱਤਿਆਂ ਦੇ ਸਿਰ ਦੇ ਉੱਤੇ ਵੀ ਨਮਸਕਾਰ ਕਰਨ ਵਾਲਾ ਇੱਕ ਛੋਟਾ ਦਾਸ। ਪੁਣੇ ਪ੍ਰਸੰਨ ਹੋਏ ਗੁਰ ਬੋਲੇ ਬੇਦਤ ਨਾਥ ਤੋਂ ਹੋਏ ਜਹਾਨ। ਫਿਰ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਨਹੀਂ ਦੁਨੀਆਂ ਦੇ ਵਿਚ ਤੂੰ ਵੱਡਾ ਨਾਥ ਹੋ ਕੇ ਪ੍ਰਗਟ ਹੋਵੇਗਾ।
ਸਭ ਮਨ ਤੋਂ ਨਾਥ ਜਾਣ ਕਰ ਕਿਰਪਾ ਗੁਰਨ ਕੀ ਭਾਈ ਮਹਾਨ।
सतगुरु जी कहंदे ने कि गुरु जी दी तेरे ते वड्डी कृपा हो गई है, इस करके सारे लोग तेनू नाथ करके ही मन्या करनगे। पुण कालू कह श्री प्रभ सुनिए, आप बखानत करुणा ठान। हाथ जोड़ के फिर तो कालू ने अर्ज कीती के सच्चे पातशाह सुनो मेरी बेनती नु, तुसी करुणा करके दया करके मेरे ते इन्नी वड्डी कृपा कर रहे हो। कहिंदा इती बढ़ाई उचित नहीं मैं तुमरे दर पौरे को सुन। सच्चे पातशाह मेरे वास्ते इन्नी वड्याई उचित नहीं है जिन्नी तुसी मैनू वड्याई दे रहे हो। कहिंदा सच्चे पातशाह मैनू ते तुसी अपने दर घर दा एक कुत्ता समझो। सुन कालू की अदक नम्रता, श्री हर गोविंद अदक कृपाल। कवि संतोख सिंह जी लिखते ने कि कालू दियां वधेरे नम्रता दे नाल कीतियां हुईयां बेनतियां नूं सतगुरु ने सुनिया ते सतगुरु सच्चे पातशाह जी बड़े ही कालू दे उत्ते प्रसन्न होए। पाए प्रसन्न दयो वर दीरग, पानाथन को नाथ विशाल। ग्रंथाकार भाई संतोख सिंह जी लिखते ने बहुत ही ज्यादा प्रसन्न होके सतगुरु ने बहुत वड्डा वरदान कालू नूं दे दिता। कहिंदे ने पानाथन को नाथ विशाल। अज तो सतगुरु जी कहिंदे ने कि जिन्ने भी दुनिया दे विच नाथ ने उन्हां सारिआं तों वड्डा नाथ तू बन गया है, सारिआं दा तू मालक है। सिख सेवक मैं बिद तैं महिमा परी, थाए काली बड़ काल। सतगुरु जी कहंदे ने के सिखां सेवकां दे विच तेरी वड्डी महिमा पसरेगी, तेरी जिहड़ी कीती हुई काल कमाई है ना उह अज लेखे लग गई। ज्यों ज्यों नमर अदकता त्यों त्यों, बड पुरखन की है अस चाल। सतगुरु हरगोविंद सच्चे पातशाह जी ने वचन कीता कि जिवें जिवें वड्डे पुरख गुणा दे विच प्रभूर हुंदे ने तिवें तिवें ओ झुकदे जांदे ने, उन्हां दे विच निर्माणता हुंदी है। इसे तरीके दे नाल सतगुरु जी कहंदे ने कि तेरे विच नम्रता बहुती है क्योंकि गुणा दे नाल तू वड्डा भरपूर है। बड पुरखन की है सचाल, सतगुरु जी कहंदे ने कि दरअसल वड्डे पुरखां दी इसे तरह दी चाल हुंदी है, इसे तरह दी करनी हुंदी है कि जिवें जिवें उन्हां दे विच गुण आउंदे ने उवें उवें ओ निवदे ने, सगों हंकार दे नाल उतानी सिर चुकदे। कार्यो बचन जब श्री हर गोविंद, कामल करा मात तब पाए। ग्रंथाकार भाई संतोख सिंह जी लिखते ने कि जदों ही सतगुरां ने वरदान दिता, सतगुरां दे दिते हुए वरदान दे सदका कामल करा मात तब ताए, कहन तो पावे के वड्डियां करा माता उस कालू नाथ नूं मिल गईयां। पावे के थोड़ियां बहुतियां करा माता ओदे विच पहला भी सन, पर सतगुरां ने वड्डी कृपा करके ए हुक्म कर दिता कि सारिआं नाथां दा तूं अज तों सिरमौर। आते आनंद कर पद यार बिंदन, बंधन कीन सीस को न्याए। कवि जी लिखते ने अति आनंद दे विच होके सतगुरां दे चरण कमलां दे उते सिर चुका के नमस्कार कीते कालू नाथ। बालक हो तो संग पै लियायो, तिस दिश देख गुरु सुखदाए। कवि जी लिखते ने कि जेड़ा कालू नाथ दे नाल एक बालक छोटा बच्चा आया सी, सतगुरु सच्चे पातशाह जी दे वास्ते ओ भी एक घड़ा दुध दा चुक के लिया सी। सुखां दे मूल सतगुरां ने उस बालक दे वल देखे। दुगद चुरू पर दिस को दीनस, कहियो पान कर बिलम न लाए। एक घड़े दे विच सतगुरां ने अपना हस्त कमल पाया है, चुली भर के दुध दी बाहर कढ़ी है ते चुली भर के उस लड़के नूं दे दित्ती ते सतगुरु जी कहंदे ने कि देरी तों बगैर इस दुध नूं छक लै। मान बाक को पान करियो जब, पाई शकत सब जानी बात। वचन मन के ओ सतगुरां दा बख्शिया होया दुध उसने पी लिया ते जदों ही पीता ते कवि जी लिखदे ने भई शक्ति सब जाने बात, वड्डियां शक्तियां दा ਕਰਾਮਾਤੀ ਬਣ ਗਿਆ ਉਹ ਛੋਟਾ ਜਿਹਾ ਬੱਚਾ ਸਭ ਜਾਨੀ ਬਾਤ ਹਰ ਇੱਕ ਜਗ੍ਹਾ ਦੇ ਉੱਤੇ ਕੀ ਹੋ ਰਿਹਾ ਇਹਨੂੰ ਪਤਾ ਲੱਗਣ ਲੱਗਾ
ਦੇਸ਼ ਬਦੇਸ਼ਣ ਕੀ ਸੁਧ ਔਰ ਮੈਂ ਕਰ ਬਦਰੀ ਫਲ ਤਿਮ ਬਖੇਆਤ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਸ਼ਾਂ ਵਿਦੇਸ਼ਾਂ ਦੀ ਜਿਹੜੀ ਸਾਰੀ ਖਬਰਸਾਰ ਹੈ ਉਹਨੂੰ ਇਸ ਤਰੀਕੇ ਦੇ ਨਾਲ ਪ੍ਰਗਟ ਰੂਪ ਦੇ ਵਿੱਚ ਦਿਸਣ ਲੱਗੀ ਜਿਸ ਤਰ੍ਹਾਂ ਕਿ ਹਥੇਲੀ ਦੇ ਉੱਤੇ ਰੱਖਿਆ ਹੋਇਆ ਬੇਰੀ ਦਾ ਬੇਰ ਦਿਸਦਾ ਹੈ। ਆਮ ਤੌਰ ਤੇ ਇਸ ਤਰ੍ਹਾਂ ਦਾ ਪ੍ਰਮਾਣ ਦਿੰਦੇ ਨੇ ਕਈ ਕਈ ਜਗ੍ਹਾ ਦੇ ਉੱਤੇ ਕਵੀ ਜੀ ਇਸ ਤਰ੍ਹਾਂ ਦਾ ਪ੍ਰਮਾਣ ਦਿੰਦੇ ਨੇ ਕਿ ਹੱਥ ਦੇ ਉੱਤੇ ਜਿਵੇਂ ਔਲਾ ਰੱਖਿਆ ਹੁੰਦਾ ਇਸ ਜਗ੍ਹਾ ਦੇ ਉੱਤੇ ਬੇਰੀ ਦਾ ਬੇਰ ਲਿਖਿਆ ਹੋਇਆ। ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਹਥੇਲੀ ਦੇ ਉੱਤੇ ਜਿਹੜੀ ਵੀ ਚੀਜ਼ ਰੱਖੀ ਹੋਵੇਗੀ ਉਹ ਮਨੁੱਖ ਨੂੰ ਭਲੀ ਪ੍ਰਕਾਰ ਚੰਗੇ ਤਰੀਕੇ ਦੇ ਨਾਲ ਦਿਸਦੀ ਹੋਵੇਗੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨਾ ਵੱਡਾ ਕਰਾਮਾਤੀ ਬਣ ਗਿਆ ਕਿ ਕਿਹੜੇ ਦੇਸ਼ ਦੇ ਵਿੱਚ ਕੀ ਇਸ ਵੇਲੇ ਹੋ ਰਿਹਾ ਉਹਨੂੰ ਪ੍ਰਤੱਖ ਰੂਪ ਦੇ ਵਿੱਚ ਦਿਸਣ ਲੱਗਾ।
ਆਚੇ ਰਾਜ ਚਿਤ ਤਰ ਗੁਰ ਪਦ ਬੰਦੇ ਧਨ ਧਨ ਗੁਰ ਦੀਰਗ ਦਾਤ
ਅਸਚਰਜ ਹੋ ਕੇ ਹੈਰਾਨ ਹੋ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਉਸ ਬਾਲਕ ਨੇ ਨਮਸਕਾਰ ਕੀਤੀ ਹੈ। ਕਵੀ ਜੀ ਲਿਖਦੇ ਨੇ ਧਨ ਧਨ ਗੁਰ ਦੀਰਗ ਦਾਤ ਧਨ ਹਨ ਸਤਿਗੁਰੂ ਧਨ ਹਨ ਸਤਿਗੁਰੂ ਜੀ ਜਿਹੜੇ ਕਿ ਦੀਰਗ ਵੱਡੀਆਂ ਦਾਤਾਂ ਦਾਸਾਂ ਨੂੰ ਬਖਸ਼ਦੇ ਨੇ।
ਕਛੂ ਤੇ ਕਛੂ ਛਿੰਨਤ ਮੈਂ ਕੀ ਨਸ ਕੌਣ ਕਰੈ ਸਮਤਾ ਕਿਸ ਭਾਂਤ
ਕਵੀ ਜੀ ਲਿਖਦੇ ਨੇ ਕਿ ਛਿਨਕ ਮਾਤਰ ਦੀ ਦੇਰੀ ਦੇ ਵਿੱਚ ਕੁਛ ਤੋਂ ਕੁਛ ਸਤਿਗੁਰੂ ਜੀ ਬਣਾ ਦਿੰਦੇ ਨੇ। ਸਤਿਗੁਰਾਂ ਦੀ ਸਮਾਨਤਾ ਉਹਨਾਂ ਦੀ ਬਰਾਬਰੀ ਕੋਈ ਕਿਸੇ ਵੀ ਤਰੀਕੇ ਦੇ ਨਾਲ ਕਰ ਨਹੀਂ ਸਕਦਾ।
ਕਾਲੂ ਜਾਣ ਲਈ ਤਿਸ ਕੀ ਗਤ ਬੂਝਤ ਪਾਇਓ ਸੁਣਾਵੋ ਬਾਲ
ਕਿਉਂਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਾਲੂ ਨਾਥ ਨੂੰ ਵੀ ਸ਼ਕਤੀਆਂ ਮਿਲੀਆਂ ਸਨ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਜਿੰਨੀਆਂ ਕਰਾਮਾਤਾਂ ਬਾਲਕ ਨੂੰ ਸਤਿਗੁਰਾਂ ਨੇ ਦਿੱਤੀਆਂ ਸਨ ਉਹਦੇ ਬਾਰੇ ਵੀ ਪਤਾ ਲੱਗ ਗਿਆ ਕਾਲੂ ਨੂੰ। ਉਸੇ ਵੇਲੇ ਕਾਲੂ ਕਹਿੰਦਾ ਸੁਣਾ ਵੋ ਬਾਲ, ਬਾਲਕ ਨੂੰ ਕਹਿੰਦਾ ਹੇ ਬਾਲਕ ਸੁਣਾ ਗੱਲ।
ਆਪ ਗੁਰ ਦੁਤੀ ਰੂਪ ਕਿਸ ਥਲ ਹੈ ਉਠੇ ਕਿਦੋਂ ਬੈਠੇ ਕਿਤ ਚਾਲ
ਸਤਿਗੁਰਾਂ ਦੀ ਦਿੱਤੀ ਹੋਈ ਕਰਾਮਾਤ ਦੇ ਬਾਰੇ ਪਤਾ ਲੱਗਾ ਕਾਲੂ ਨੂੰ ਕਿ ਬਾਲਕ ਨੂੰ ਸਤਿਗੁਰਾਂ ਨੇ ਕਰਾਮਾਤਾਂ ਦਿੱਤੀਆਂ ਨੇ। ਉਹ ਫਿਰ ਬਾਲਕ ਨੂੰ ਪੁੱਛਦਾ ਕਹਿੰਦਾ ਆਪ ਗੁਰ ਦੁਤੀ ਰੂਪ ਕਿਸ ਥਲ ਹੈ ਕਹਿੰਦਾ ਬਾਲਕ ਨੂੰ ਸੁਣਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸ ਵੇਲੇ ਦੂਸਰੇ ਰੂਪ ਧਾਰ ਕੇ ਕਿੱਥੇ ਟਿਕੇ ਨੇ। ਉਠੇ ਕਿਦੋਂ ਬੈਠੇ ਕਹਿੰਦਾ ਕਿ ਜਿੱਥੇ ਤੂੰ ਦੇਖ ਰਿਹਾ ਕਿ ਸਤਿਗੁਰੂ ਜੀ ਉੱਠੇ ਹੋਏ ਨੇ ਜਾਂ ਬੈਠੇ ਹੋਏ ਨੇ ਕਿਤ ਚਾਲ ਜਾਂ ਕਿ ਸਤਿਗੁਰੂ ਜੀ ਕਿਤੇ ਚੱਲ ਕੇ ਜਾ ਰਹੇ ਨੇ।
ਸਿਸ ਬੋਲਿਓ ਤੁਮ ਸੁਣੋ ਨਾਥ ਜੀ ਅਰਬ ਵਲਾਇਤ ਬਿਖੈ ਕਿਰਪਾਲ
ਉਸੇ ਵੇਲੇ ਬਾਲਕ ਨੇ ਕਹਿਣਾ ਸ਼ੁਰੂ ਕੀਤਾ ਕਹਿੰਦਾ ਹੇ ਨਾਥ ਜੀ ਸੁਣੋ ਅਰਬ ਦੇ ਦੇਸ਼ ਦੇ ਵਿੱਚ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਹੋਏ ਨੇ ਮੈਂ ਇਸ ਗੱਲ ਨੂੰ ਦੇਖ ਰਿਹਾ।
ਪ੍ਰੇਮੀ ਤੁਰਕ ਗੁਰੂ ਕੋ ਮਨ ਤਿੰਨ ਸਿਮਰੇ ਬਹੁ ਬਿਨਤੀ ਨਾਲ
ਉਸ ਬਾਲਕ ਨੇ ਇਹ ਵੀ ਦੱਸਿਆ ਸਤਿਗੁਰਾਂ ਦਾ ਇੱਕ ਪ੍ਰੇਮੀ ਸਿੱਖ ਹੈ ਜਿਨੇ ਕਿ ਸਤਿਗੁਰਾਂ ਨੂੰ ਯਾਦ ਕੀਤਾ ਹੈ ਤੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਆਪਣੇ ਦੂਸਰੇ ਰੂਪ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ।
ਸ੍ਰੀ ਨਾਨਕ ਗਾਦੀ ਪਰ ਜੋ ਹੈ ਮੇਰੋ ਪ੍ਰੇਮ ਪਰਖ ਸੋ ਆਏ
ਉਸ ਬਾਲਕ ਨੇ ਦੱਸਿਆ ਕਿ ਉਸ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਧਾਰਨਾ ਬਣਾਈ ਹੋਈ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਉੱਤੇ ਜਿਹੜੇ ਸਤਿਗੁਰੂ ਜੀ ਬਿਰਾਜਮਾਨ ਨੇ ਉਹ ਮੇਰੇ ਪ੍ਰੇਮ ਦੀ ਪਰਖ ਕਰਕੇ ਮੈਨੂੰ ਆਣ ਕੇ ਇੱਥੇ ਦਰਸ਼ਨ ਦੇਣ। ਇਸ ਕਰਕੇ ਸਤਿਗੁਰਾਂ ਦਾ ਦੂਸਰਾ ਜਿਹੜਾ ਸਰੂਪ ਹੈ ਨਾ ਉਹ ਉੱਥੇ ਦਰਸ਼ਨ ਦੇ ਰਹੇ।
ਦੇ ਦਰਸ਼ਨ ਕੋ ਕਰੈ ਕਿਰਤਾਰਥ ਕਾਮਲ ਕਰਾਮਾਤ ਸਮੁਦਾਏ
ਬਾਲਕ ਨੇ ਦੱਸਿਆ ਕਿ ਉਸ ਨੂੰ ਦਰਸ਼ਨ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਤਾਰਥ ਕਰ ਰਹੇ ਨੇ, ਨਿਹਾਲ ਕਰ ਰਹੇ ਨੇ, ਜਿਹੜੇ ਸਤਿਗੁਰੂ ਜੀ ਕਾਮਲ ਕਰਾਮਾਤਾਂ ਦੇ ਧਨੀ ਨੇ।
ਤਹਾਂ ਤਰੋਵਰ ਕੇ ਤਰ ਠਾਂਡੇ ਸ਼ਾਖਾ ਪੱਕਰੀ ਹਾਥ ਉਠਾਏ
ਬਾਲਕ ਨੇ ਉਹਦੇ ਪੁੱਛਣ ਦੇ ਉੱਤੇ ਇਹ ਵੀ ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬਹੁਤ ਵੱਡੇ ਰੁੱਖ ਦੇ ਥੱਲੇ ਖੜੇ ਨੇ ਔਰ ਉਹਨਾਂ ਨੇ ਰੁੱਖ ਦੀ ਟਾਹਣੀ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ। तुर कमरी सिदक को लख कर बिना बिलंब पहुंचे ताए। बालक ने सतगुरां दे द्वारा दित्ती हुई शक्ति दे कारण ए भी दसिया बहुत सारे लोग सतगुरां दा उत्थे दर्शन कर रहे ने, ए मैं प्रतक रूप दे विच देख रहा।
कालो बिस्म्यो शीघ्र लईयन इति शक्त के उचित न बाल।
ग्रंथाकार भाई संतोख सिंह जी लिखदे ने कि कालू ने जदों सारी विथ्या सुनी ते मन दे विच सोचन लगा शीघ्र लईयन बड़ी छेती ही इनू सतगुरां ने प्राप्ति करवा दिती है। इति शक्ति के उचित न बाल, उन्हें अपने मन दे नाल ही विचार बनाया इन्हां वड्डियां शक्तियां दे लायक ए बालक नहीं।
सब जहान की और सुध प्राप्त गुरु दई लख कर मम नाल।
सोचन लगा के सारे जहान दिया वड्डियां जिहड़ी शक्तियां ने सतगुरां ने इस बालक नूं दे दित्तियां ने, पर दित्तियां इस करके ने क्योंकि गुरु दई लख कर मम नाल मेरे नाल ये बालक आया है। इसे करके कालू ने सोचा कि सतगुरां ने इहदे उत्ते किरपा कीती।
तिस के सिर पर निज कर को तर ऐची तूरन इस बिद नाल।
कवि जी लिखदे ने कि उसे वेले उस बालक दे सिर दे उत्ते अपना हाथ रखिया कालू नाथ ने, ते इस तरीके दे नाल उहदे विचों सारियां शक्तियां खिचियां ने। केड़े तरीके दे नाल शक्तियां खिचियां ने अगे कवि जी प्रमाण दिंदे ने।
पोल तील मैं फूक सो बल ते जल को खैंचत ले तत्काल।
भाव के जिवें पोले तीले भाव के नाड़ दे नाल फूक खिचण दे नाल पानी खिच लईदा है। इस तरीके दे नाल उहदे विचों सारियां शक्तियां खिच लियां। तुसीं आम करके बहुती वारी देखिया होवेगा कि तेल नूं खिचण दे वास्ते जां पानी नूं खिचण दे वास्ते अजकल पाइप दा इस्तेमाल कीता जांदा है। जदों ही सांस अंदर नूं खिचिया जांदा है एक सिरा मुंह दे विच हुंदा है, दूजा पानी दे विच हुंदा है जां तेल दे विच हुंदा है। जदों ही साह नूं बाहर कढ़ीदा है ते झट छड दईदा है ते पानी लगातार जां तेल लगातार बाहर नूं वहन लगदा है, डुलन लगदा है। कवि जी ने प्रमाण दिता है कि इस तरीके दे नाल उस बालक दे विचों सारियां शक्तियां उस कालू नाथ ने खिच लईयां। सो साध संगत जी समय दी समाप्ति है। ग्रंथाकार भाई संतोख सिंह जी जिस तरह अगे इस कथा नूं बयान करनगे ओह मैं कल दे प्रसंग दे विच अर्ज करांगा कि सतगुरु सच्चे पातशाह जी की कुछ करनगे। सो अज इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जशकां।
हे अच्युत हे पार ब्रह्म अविनाशी अगनास, हे पूरन हे सर्ब मैं दुख पंजन गुण तास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संत कह सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादश गुरिंड को मेरी है परनाम।